シリワヘグルジーサロークマハラティジャーアートマンデオプジエグルケセジスバエਆਤਮੈ ਨੂੰ ਆਤਮੈ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਰਾਗ ਦੀ ਵਾਰ ਦੀ 12ਵੀਂ ਪੌੜੀ ਦੇ ਪ੍ਰਥਮ ਸਲੋਕ ਅੰਦਰ ਬਾਣੀ ਉਚਾਰਨ ਕਰ ਰਹੇ ਹਨ ਕਿ ਗੁਰਾਂ ਦੇ ਉਪਦੇਸ਼ ਦੁਆਰਾ ਸਹਿ ਸੁਭਾਅ ਧਾਰਨ ਕਰਕੇ ਪ੍ਰਕਾਸ਼ ਰੂਪ ਆਤਮਾ ਜੋ ਆਪਣਾ ਆਪ ਹੈ ਤਿਸ ਦਾ ਪੂਜਨ ਕਰਨਾ ਕਰੀਏ। ਆਪੇ ਨੂੰ ਜਦ ਆਪਣੇ ਸਰੂਪ ਦਾ ਨਿਸ਼ਚਾ ਹੋ ਜਾਂਦਾ ਹੈ ਤਦ ਇਸ ਦੇਹੀ ਸਰੀਰ ਦੇ ਅੰਦਰ ਹੀ ਆਤਮਾ ਦੇ ਨਾਲ ਪਰਚਾ ਪਾ ਲੈਂਦਾ ਭਾਵ ਜੁੜ ਕੇ ਪਰਮਾਤਮਾ ਨੂੰ ਅਰਾਧਦਾ ਹੈ। ਆਤਮਾ ਅਡੋਲ ਨਾ ਡੋਲਈ ਗੁਰ ਕੈ ਪਾਏ ਸੁਭਾਏ ਆਤਮਾ ਅਡੋਲ ਹੈ ਅਚਲ ਹੈ ਚਲਾਏ ਮਾਨ ਨਹੀਂ ਹੁੰਦੀ ਭਾਵ ਕਿ ਨਿਰਵਿਕਾਰ ਹੈ ਪਰੰਤੂ ਜਿਨ੍ਹਾਂ ਨੇ ਗੁਰਾਂ ਦੇ ਨਾਲ ਭਾਏ ਭਾਵ ਪ੍ਰੇਮ ਕੀਤਾ ਹੈ ਸੋ ਇਸ ਨਿਸ਼ਚੇ ਨੂੰ ਧਾਰਨ ਕਰਕੇ ਸੁਭਾਏਮਾਨ ਹੋ ਰਹੇ ਵਾ ਹੁੰਦੇ ਹਨ। ਮਹਾਰਾਜ ਜਦ ਬ੍ਰਹਮ ਆਪ ਤੋਂ ਭਿੰਨ ਨਹੀਂ ਤਦ ਸਭ ਐਸਾ ਨਿਸ਼ਚਾ ਕਿਉਂ ਨਹੀਂ ਧਾਰਨ ਕਰਕੇ ਸੋਭਾ ਪਾਉਂਦੇ ਤਾਂ ਗੁਰੂ ਜੀ ਉੱਤਰ ਕਹਿੰਦੇ ਹਨ ਗੁਰਵਿਣ ਸਹਿਜ ਨ ਆਵਈ ਲੋਭ ਮੈਲ ਨ ਵਿੱਚੋਂ ਜਾਏ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਸਹਿਜ ਗਿਆਨ ਪ੍ਰਾਪਤ ਨਹੀਂ ਹੁੰਦਾ ਗਿਆਨ ਤੋਂ ਬਿਨਾਂ ਨਿਸ਼ਚਾ ਨਹੀਂ ਹੁੰਦਾ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਕਿਉਂ ਨਿਸ਼ਚਾ ਨਹੀਂ ਹੁੰਦਾ ਤਾਂ ਕਹਿੰਦੇ ਹਿਰਦੇ ਅੰਦਰ ਜੋ ਲੋਭ ਆਦਿ ਵਿਕਾਰਾਂ ਰੂਪੀ ਮੈਲ ਹੈ ਉਹ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਨਿਵਿਰਤ ਨਹੀਂ ਹੁੰਦੀ ਜਿਸ ਕਰਕੇ ਅੰਤ ਹੈ ਕਰਨ ਅਸ਼ੁੱਧ ਰਹਿੰਦਾ ਹੈ ਅਤੇ ਨਿਸ਼ਚੈ ਰੂਪੀ ਗਿਆਨ ਪ੍ਰਾਪਤ ਨਹੀਂ ਹੁੰਦਾ। ਮੈਲ ਦੀ ਨਿਵਿਰਤੀ ਗੁਰੂ ਉਪਦੇਸ਼ ਤੋਂ ਬਿਨਾਂ ਤੀਰਥ ਯਾਤਰਾ ਦੁਆਰਾ ਹੋ ਜਾਂਦੀ ਹੈ ਜਾਂ ਨਹੀਂ ਤਾਂ ਕਹਿੰਦੇ ਖਿਨ ਪਲ ਹਰ ਨਾਮ ਮਨ ਵਸੈ ਸਭ 68 ਤੀਰਥ ਨਹਾਏ ਜੋ ਗੁਰਾਂ ਦਾ ਉਪਦੇਸ਼ ਗੁਰਾਂ ਦੇ ਉਪਦੇਸ਼ ਦੁਆਰਾ ਖਿਨ ਪਲ ਮਾਤਰ ਵਾਹਿਗੁਰੂ ਪਰਮਾਤਮਾ ਦਾ ਨਾਮ ਹਿਰਦੇ ਮਨ ਚਿੱਤ ਵਿੱਚ ਵਸ ਜਾਏ ਤਾਂ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸੁਖਮਨੀ ਸਾਹਿਬ ਅੰਦਰ ਬਚਨ ਹੈ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ ਸੱਚੇ ਮੈਲ ਨਾ ਲੱਗਈ ਮਲ ਲਾਗੈ ਦੂਜੈ ਭਾਏ ਸੱਚ ਸਰੂਪ ਆਤਮ ਬੇਤੇ ਜੋ ਹਨ ਤਿਨ੍ਹਾਂ ਨੂੰ ਮੈਲ ਨਹੀਂ ਲੱਗਦੀ ਮੈਲ ਦਵੈਤ ਭਾਵਨਾ ਕਰਕੇ ਲੱਗਦੀ ਹੈ ਧੋਤੀ ਮੂਲ ਨਾ ਉਤਰੈ ਜੇ 68 ਤੀਰਥ ਨਹਾਏ ਸਰੀਰ ਦੇ ਮਜਨ ਆਦਿ ਕਰਮਾਂ ਦੁਆਰਾ ਇਹ ਅਵਿਦਿਆ ਵ ਹੰਕਾਰ ਲੋਭ ਆਦਿ ਵਿਕਾਰਾਂ ਦੀ ਮੈਲ ਧੋਤੀ ਭਾਵ ਉਤਰਦੀ ਨਹੀਂ ਕਰਮਾਂ ਦਾ ਮੂਲ ਜੋ ਅਗਿਆਨ ਹੈ ਤਿਸ ਦੇ ਸਹਿਤ ਇਹ ਉਤਰਦੀ ਨਹੀਂ ਜੋ 68 ਤੀਰਥਾਂ ਦਾ ਇਸ਼ਨਾਨ ਵੀ ਕੋਈ ਕਰ ਲਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ ਜੋ ਪੁਰਖ ਵਾਹਿਗੁਰੂ ਤੋਂ ਬੇਮੁਖ ਹੋ ਕੇ ਹੋਰ ਕਰਮ ਵੀ ਕਰਦੇ ਹਨ ਪਰੰਤੂ ਹੰਕਾਰੀ ਹੋ ਕੇ ਕਰਦੇ ਨੇ, ਇਸ ਕਰਕੇ ਤਿੰਨਾਂ ਸਭ ਕਰਮਾਂ ਦੇ ਕਮਾਉਣ ਤੇ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ। ਮਹਾਰਾਜ, ਜੀਵ ਮੈਲ ਤੋਂ ਰਹਿਤ ਕਿਵੇਂ ਹੁੰਦਾ ਹੈ ਤੇ ਕਦ ਹੁੰਦਾ ਹੈ? ਨਾਨਕ, ਮੈਲਾ ਉਜਲ ਤਾਂ ਥੀਏ ਜਾਂ ਸਤਿਗੁਰ ਮਾਹੇ ਸਮਾਏ। ਗੁਰੂ ਜੀ ਕਹਿੰਦੇ, ਮੈਲਾ ਚਿੱਤ ਜੀਵ ਦਾ ਤਦ ਉਜਲ ਭਾਵ ਸ਼ੁੱਧ ਹੁੰਦਾ ਹੈ ਜਦ ਸਤਿਗੁਰਾਂ ਦਾ ਉਪਦੇਸ਼ ਬਾਣੀ ਨਾਮ ਮਨ ਵਿੱਚ ਸਮਾ ਜਾਵੇ। ਮਹਾਰਾਜ, ਸਾਰੇ ਲੋਕਾਂ ਨੂੰ ਕਿਉਂ ਨਹੀਂ ਸਮਝਾਉਣਾ ਕੀਤਾ ਜਾਂਦਾ ਕਿ ਸਾਰੇ ਭਾਈ ਗੁਰਮੁਖ ਬਣੋ? ਤਾਂ ਕਹਿੰਦੇ, ਮਹੱਲਾ ਤੀਜਾ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ। ਮਨਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਿਰਾਏ। ਜੇ ਮਨਮੁਖ ਲੋਕਾਂ ਨੂੰ ਸਮਝਾਈਏ ਵੀ ਤੋ ਆਓ ਕਦੋਂ ਸਮਝਦੇ ਨੇ? ਭਾਵ ਸਮਝ ਤੇ ਸਮਝਾਇਆ ਤੇ ਸਭ ਨੂੰ ਜਾਂਦਾ, ਪਰ ਮਨਮੁਖ ਨਹੀਂ ਸਮਝਦਾ। ਤਿੰਨਾਂ ਨੂੰ ਗੁਰਮੁਖਾਂ ਦੇ ਨਾਲ ਰਲਾ ਦੇਵੋ, ਤਿੰਨਾਂ ਦੀ ਸੰਗਤ ਕਰਕੇ ਆਪੇ ਸਮਝ ਆ ਜਾਓ। ਤਾਂ ਕਹਿੰਦੇ, ਮਨਮੁਖ ਗੁਰਮੁਖਾਂ ਦੇ ਸਾਥ ਰਲਾਏ ਹੋਏ ਰਲਦੇ ਵੀ ਨਹੀਂ, ਕਿਉਂਕਿ ਪੂਰਵ ਜਨਮਾਂ ਦਾ ਕਰਮ ਤਿੰਨਾਂ ਦਾ ਕੁਝ ਐਸਾ ਕੀਤਾ ਹੋਇਆ ਹੈ, ਇਸ ਕਰਕੇ ਉਹਨਾਂ ਕਰਮਾਂ ਨੇ ਹੀ ਉਹਨਾਂ ਦੀ ਮਤ ਮਾਰੀ ਹੋਈ ਹੈ। ਲਿਵ ਧਾਤ ਦੁਏ ਰਾਹ ਹੈ ਹੁਕਮੀ ਕਾਰ ਕਮਾਏ। ਜਿਨ੍ਹਾਂ ਦੀ ਵਾਹਿਗੁਰੂ ਦੇ ਨਾਲ ਬਿਰਤੀ ਲੱਗੀ ਹੈ ਸੋ ਗੁਰਮੁਖੀ ਮਾਰਗ ਦੇ ਧਾਰਨੀ ਹਨ। ਅਰਥਾਤ ਭਾਵ ਮਾਇਆ ਵਿੱਚ ਜਿਨ੍ਹਾਂ ਦੀ ਬਿਰਤੀ ਲੱਗੀ ਹੈ ਸੋ ਮਨਮੁਖੀ ਰਾਹ ਦੇ ਪਾਉਂਦੀ ਹਨ। ਦੋ ਪ੍ਰਕਾਰ ਦੇ ਮਾਰਗ ਹਨ, ਹੁਕਮੀ ਭਾਵ ਹੁਕਮ ਵਾਲਾ ਜੋ ਵਾਹਿਗੁਰੂ ਹੈ ਤਿਸ ਦੇ ਹੁਕਮ ਵਿੱਚ ਸ਼ੁਭ ਅਸ਼ੁਭ ਕਰਮ ਕਮਾਉਂਦੇ ਹਨ, ਪਰੰਤੂ ਇਹਨਾਂ ਭੇਦ ਹੈ, ਗੁਰਮੁਖ ਕਰਤੱਬ ਨੂੰ ਹੁਕਮ ਮੰਨਦੇ ਨੇ, ਕਰਤੱਬ ਨੂੰ ਮਨਮੁਖ ਆਪਣਾ ਕੀਤਾ ਹੋਇਆ ਮੰਨਦੇ ਨੇ। ਗੁਰਮੁਖਾਂ ਨੇ ਕਰਮਾਂ ਦੀ ਅਪਨੱਤ ਛੱਡ ਦਿੱਤੀ ਹੈ, ਮਨਮੁਖ ਨਹੀਂ ਛੱਡਦੇ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਗੁਰਮੁਖਾਂ ਨੇ ਆਪਣਾ ਮਨ ਮਾਰਿਆ ਹੈ ਕਿਸ ਤਰ੍ਹਾਂ? ਤਾਂ ਕਹਿੰਦੇ, ਸ਼ਬਦ ਦੀ ਕਸਵੱਟੀ ਤੇ ਲਾ ਕੇ, ਬਾਣੀ ਦੀ ਕਸਵੱਟੀ ਤੇ ਲਾ ਕੇ। ਜਿਵੇਂ ਕਸਵੱਟੀ ਤੇ ਲਾ ਕੇ ਸੋਨਾ ਪਰਖਿਆ ਜਾਂਦਾ ਹੈ, ਇਸ ਤਰ੍ਹਾਂ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਝਗੜਾ ਦੋ ਪੁਰਖਾਂ ਦਾ ਹੁੰਦਾ ਹੈ, ਦੋ ਗੁਰਮੁਖ ਬੈਠਣਗੇ ਤਾਂ ਪਰਸਪਰ ਮਨ ਵਸ ਕਰਨ ਦੀਆਂ ਗੱਲਾਂ ਬਾਤਾਂ ਕਰਨਗੇ ਕਿ ਇਸ ਮਨ ਨੂੰ ਮਾੜੇ ਪਾਸਿਓਂ ਕਿਵੇਂ ਰੋਕਿਆ ਜਾਏ। ਬਹੁਤ ਪੁਰਖਾਂ ਦੇ ਪਰਸਪਰ ਝਗੜੇ ਦਾ ਨਾਮ ਸੱਥ ਹੈ। ਜਦ ਗੁਰਮੁਖ ਬਹੁਤੇ ਮਿਲ ਕੇ ਬੈਠਦੇ ਨੇ ਤਦ ਵੀ ਮਨ ਦੇ ਬਾਰੇ ਵਿੱਚ ਹੀ ਗੱਲਬਾਤ ਕਰਦੇ ਨੇ। ਝਗੜੇ ਸੱਥ ਦਾ ਭਾਵ ਇਹ ਹੈ ਕਿ ਮਨ ਵਿਸ਼ਿਆਂ ਵਿਕਾਰਾਂ ਦੀ ਤਰਫ ਦੌੜਦਾ ਹੈ, ਗੁਰਮੁਖ ਦੋਖ ਦਿਖਾ ਕੇ ਇਸ ਨੂੰ ਹਟਾਉਂਦੇ ਨੇ। ਗੁਰਮੁਖਾਂ ਦਾ ਮਨ ਨਿਸ਼ਚੇ ਕਰਕੇ ਵਾਹਿਗੁਰੂ ਵਿੱਚ ਮਿਲ ਰਿਹਾ ਹੈ। ਮਨ ਜੋ ਇੱਛੇ ਸੋ ਲਹਿ ਸੱਚੇ ਸ਼ਬਦ ਸੁਭਾਅ। ਗੁਰਮੁਖਾਂ ਦਾ ਜੋ ਮਨ ਜੋ ਇੱਛਿਆ ਕਰਦਾ ਹੈ ਸੋ ਪਦਾਰਥ ਲੈ ਲੈਂਦਾ ਹੈ, ਕਿਉਂਕਿ ਸੱਚੇ ਉਪਦੇਸ਼ ਕਰਕੇ ਸੋਭ ਰਿਹਾ ਹੈ। ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ। ਨਾਮ ਅੰਮ੍ਰਿਤ ਨੂੰ ਹਮੇਸ਼ਾ ਹੀ ਭੋਗਦੇ ਰਹਿਣਾ ਕਰੀਏ, ਪੁੰਚੀਏ ਭਾਵ ਪ੍ਰਾਪਤ ਕਰਦੇ ਰਹੀਏ। ਆਵੇ ਕਿ ਨਾਮ ਜਪੀਏ ਗੁਰਮੁਖ ਜਨ ਇਹੀ ਕਾਰ ਕਮਾਉਣੀ ਕਰਦੇ ਹਨ। ਵਿਣ ਮੰਨੈ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ। ਕਿਉਂਕਿ ਮਨ ਤੋਂ ਬਿਨਾਂ ਜੋ ਹੋਰਨਾਂ ਦੇ ਸਾਥ ਝਗੜਾ ਕਰਦੇ ਨੇ ਸੋ ਪੁਰਸ਼ ਆਪਣਾ ਜਨਮ ਹੀ ਵਿਗਾੜ ਲੈਂਦੇ ਨੇ। ਕਿਉਂਕਿ ਕਿਸੇ ਨਾਲ ਝਗੜਨ 'ਤੇ ਕੁਝ ਨਹੀਂ ਮਿਲੇਗਾ, ਕਲਾ ਕਲੇਸ਼ ਤੋਂ ਇਲਾਵਾ, ਪਰੇਸ਼ਾਨੀ ਤੋਂ ਇਲਾਵਾ। ਮਨ ਨਾਲ ਝਗੜਿਆ ਜਾਏਗਾ, ਮਨ ਮਾੜੇ ਪਾਸਿਓਂ ਰੁਕ ਜਾਏਗਾ, ਜੀਵ ਦਾ ਜੀਵਨ ਸੁਧਰ ਜਾਊਗਾ। ਇਸ ਕਰਕੇ ਮਨ ਨੂੰ ਹੀ ਸਮਝਾਉਣਾ ਗੁਰੂ ਜੀ ਕਹਿੰਦੇ ਚਾਹੀਦਾ ਹੈ। ਮਨ ਮੁਖ ਮਨ ਹਠ ਹਾਰਿਆ ਕੂੜ ਕਸਤ ਕਮਾਏ। ਮਨ ਮੁਖਾਂ ਨੇ ਮਨ ਦੇ ਹੱਠ ਕਰਕੇ ਵਾਹਿਗੁਰੂ ਤੋਂ ਬੇਮੁਖ ਹੋ ਕੇ ਮਨੁੱਖ ਜਨਮ ਨੂੰ ਹਾਰਿਆ। ਮਨ ਮੁਖਾਂ ਨੇ ਹੱਠ ਕਿਸ ਵਿੱਚ ਕੀਤਾ ਤਾਂ ਕਹਿੰਦੇ ਝੂਠ ਬੋਲਣ ਵਿੱਚ ਉਹਨਾਂ ਦਾ ਬੜਾ ਹੱਠ, ਖੋਟੇ ਕਰਮ ਕਮਾਉਣ ਵਿੱਚ ਬੜਾ ਹੀ ਹੱਠ ਕਰੀ ਬੈਠੇ ਨੇ। ਗੁਰਪ੍ਰਸਾਦੀ ਮਨ ਜਿਣੈ ਹਰ ਸੇ ਤੀ ਲਿਵਲਾਏ। ਗੁਰਮੁਖ ਗੁਰਾਂ ਦੀ ਕਿਰਪਾ ਕਰਕੇ ਆਪਣੇ ਮਨ ਨੂੰ ਜਿਣੇ ਭਾਵ ਜਿੱਤਦੇ ਨੇ, ਮਨ ਨੂੰ ਜਿੱਤ ਕੇ ਵਾਹਿਗੁਰੂ ਸਾਥ ਲਾਈ ਰੱਖਦੇ ਨੇ। ਨਾਨਕ ਗੁਰਮੁਖ ਸੱਚ ਕਮਾਵੈ ਮਨ ਮੁਖ ਆਵੈ ਜਾਏ। ਗੁਰੂ ਜੀ ਕਹਿੰਦੇ ਜੋ ਗੁਰਮੁਖ ਹਨ ਸੋ ਸੱਚ ਰੂਪ ਵਾਹਿਗੁਰੂ ਦਾ ਜਸ ਕਮਾਉਣਾ ਕਰਦੇ ਨੇ, ਜਨਮ ਮਰਨ ਤੋਂ ਰਹਿਤ ਹੋਏ ਹਨ ਔਰ ਮਨਮੁਖ ਜੰਮਦੇ ਮਰਦੇ ਰਹਿੰਦੇ ਹਨ। ਪੌੜੀ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ। ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ। ਹੇ ਭਾਈ ਵਾਹਿਗੁਰੂ ਦੇ ਸੰਤ ਜਨੋ ਪਿਆਰਿਓ, ਵਾਹਿਗੁਰੂ ਸਰੂਪ ਸਤਿਗੁਰਾਂ ਦੀ ਇੱਕ ਸਾਖੀ ਸਿੱਖਿਆ ਸੁਣੋ। ਜਿਸ ਪੁਰਸ਼ ਦੇ ਆਦੋਂ ਚੰਗੇ ਭਾਗ ਮਸਤਕ ਦੇ ਲਿਖੇ ਹੋਣ, ਤਿੰਨਾਂ ਜਨਾਂ ਨੇ ਉਹ ਸਿੱਖਿਆ ਗੁਰਾਂ ਦੀ ਲੈ ਕੇ ਮਨ ਚਿੱਤ ਵਿੱਚ ਵਸਾਉਣੀ ਕੀਤੀ ਹੈ। ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ। ਵਾਹਿਗੁਰੂ ਦੀ ਕਥਾ ਜੋ ਅੰਮ੍ਰਿਤ ਰੂਪਤ ਸ੍ਰੇਸ਼ਟ ਹੈ ਸੋ ਗੁਰ ਬਚਨਾ ਕਰਕੇ ਸੁਭਾਵਕ ਹੀ ਚਖਣੀ ਭਾਵ ਸੁਣਨੀ ਕੀਤੀ ਹੈ। ਤੈਂ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕੇ ਰਾਖੀ। ਜਿਸਨੇ ਅੰਮ੍ਰਿਤ ਕਥਾ ਦਾ ਰਸ ਲਿਆ ਹੈ ਤਿਸ ਨੂੰ ਇਹ ਯਥਾਰਥ ਸਰੂਪ ਦਾ ਗਿਆਨ ਹੋਇਆ, ਅਗਿਆਨ ਰੂਪੀ ਅੰਧੇਰਾ ਮਿਟ ਗਿਆ ਹੈ। ਦ੍ਰਿਸ਼ਟਾਂਤ ਹੈ ਕਿ ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਦੇ ਨਾਲ ਰਾਤ ਕੇ ਰਾਖੀ ਦੂਰ ਹੋ ਜਾਂਦੀ ਹੈ, ਗਿਆਨ ਹੋਣ ਦੇ ਨਾਲ ਇਸ ਪ੍ਰਕਾਰ ਫਲ ਹੁੰਦਾ ਹੈ। ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਅਦਿਸ਼ਟ ਜੋ ਅੱਖਾਂ ਨਾਲ ਨਾ ਦਿਸੇ, ਅਗੋਚਰ ਜੋ ਬੋਲ ਕੇ ਨਾ ਕਿਹਾ ਜਾਏ, ਅਲਖ ਜੋ ਲੱਖਣਾ ਬਿਰਤੀ ਕੋਈ ਲੱਖਣ ਕਰਕੇ ਵੀ ਨਾ ਦੱਸਿਆ ਜਾਏ, ਮਨ ਕਰਕੇ ਵੀ ਲਖਿਆ ਨਾ ਜਾਏ। ਬੁੱਧੀ ਰੂਪੀ ਨੇਤਰਾਂ ਵਾ ਸੁਰਤੀ ਸਿਮਰਤੀ ਰੂਪੀ ਨੇਤਰਾਂ ਨੇ ਕਰਕੇ ਗੁਰਮੁਖਾਂ ਨੇ ਉਸ ਨੂੰ ਦੇਖ ਲਿਆ। ਸਲੋਕ ਮਹਿਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ। ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵਲਾਏ। ਜੋ ਪੁਰਖ ਆਪਣਾ ਸਿਰ ਦੇ ਕੇ ਸਤਿਗੁਰਾਂ ਨੂੰ ਅਰਾਧਦਾ ਹੈ ਉਹ ਆਪਣਾ ਸਿਰ ਲੇਖੇ ਲਾ ਲੈਂਦਾ ਹੈ, ਭਾਵ ਕਿ ਆਪਣਾ ਜਨਮ ਸਫਲ ਕਰ ਲੈਂਦਾ ਹੈ। ਕਿਉਂਕਿ ਉਹ ਹੰਕਾਰ ਨੂੰ ਵਿੱਚੋਂ ਦੂਰ ਕਰਕੇ ਸੱਚੇ ਵਾਹਿਗੁਰੂ ਦੇ ਨਾਲ ਬਿਰਤੀ ਲਾਈ ਰੱਖਦਾ। ਸਤਿਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ। ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ। ਜਿਨ੍ਹਾਂ ਨੇ ਸਤਿਗੁਰਾਂ ਨੂੰ ਨਹੀਂ ਸੇਵਿਆ ਤਿੰਨਾਂ ਨੇ ਜਨਮ ਬੇਅਰਥ ਗਵਾ ਲਿਆ ਹੈ। ਗੁਰੂ ਜੀ ਕਹਿੰਦੇ ਜੋ ਤਿਸ ਵਾਹਿਗੁਰੂ ਨੂੰ ਭਾਵਦਾ ਹੈ ਸੋਈ ਕਰਦਾ ਹੈ। ਇਸ ਵਿੱਚ ਕੁਝ ਕਿਹਾ ਨਹੀਂ ਜਾਂਦਾ, ਭਾਵੇ ਕਿ ਜੀਵ ਦੇ ਵੱਸ ਕੁਝ ਨਹੀਂ ਹੈ। ਮਹਿਲਾ ਤੀਜਾ ਮਨ ਵਿਕਾਰੀ ਵਿਹੜਿਆ ਵਿਕਾਰਾ ਕਰਮ ਕਮਾਏ। ਦੂਜੇ ਭਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ। ਮਨ ਵਿਕਾਰਾਂ ਵਿੱਚ ਵਿਹੜਿਆ ਹੋਇਆ ਵਿਕਾਰਾਂ ਦੇ ਕਰਮ ਕਮਾਉਂਦਾ ਹੈ। ਅਗਿਆਨੀ ਜੀਵ ਦਵੈਤ ਭਾਵਨਾ ਕਰਕੇ ਹੋਰ ਹੋਰ ਦੇਵਾਂ ਨੂੰ ਪੂਜਦਾ ਹੈ, ਜਿਸ ਕਰਕੇ ਤਿੰਨਾਂ ਨੂੰ ਵਾਹਿਗੁਰੂ ਦੀ ਦਰਗਾਹ ਅੰਦਰ ਜਨਮ ਮਰਨ ਰੂਪੀ ਸਜਾ ਮਿਲਦੀ ਹੈ। ਆਤਮ ਦਿਓ ਪੂਜੀਏ ਬਿਨ ਸਤਿਗੁਰ ਬੂਝ ਨਾ ਪਾਏ। ਆਤਮ ਆਪਣਾ ਆਪ ਦਿਓ ਪ੍ਰਕਾਸ਼ ਰੂਪ ਜੋ ਹੈ ਤਿਸ ਦੀ ਪੂਜਾ ਕਰੀਏ, ਪਰੰਤੂ ਸਤਿਗੁਰਾਂ ਤੋਂ ਬਿਨਾਂ ਆਤਮ ਪੂਜਾ ਦੀ ਸਮਝ ਨਹੀਂ ਪੈਂਦੀ। ਜਪ ਤਪ ਆਦਿਕ ਸਹਿਦ ਹੋਵੇ ਤਦ ਆਤਮ ਪੂਜਾ ਕੀਤੀ ਜਾਂਦੀ ਹੈ ਅਤੇ ਫਲੀ ਭੂਤ ਵੀ ਹੁੰਦੀ ਹੈ। ਇਸ 'ਤੇ ਗੁਰੂ ਜੀ ਹੋਰ ਕਹਿਣਾ ਕਰਦੇ ਹਨ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਜਪ ਤਪ ਸੰਜਮ ਇਹ ਭਾਣਾ ਸਬਰ ਆਦਿ ਤਦ ਪ੍ਰਾਪਤ ਹੁੰਦੇ ਨੇ ਜੋ ਸਤਿਗੁਰਾਂ ਦਾ ਹੁਕਮ ਮੰਨਣਾ ਕੀਤਾ ਜਾਏ, ਪਰੰਤੂ ਸੋ ਹੁਕਮ ਮੰਨਣਾ ਉੱਤਮ ਭਾਗਾਂ ਕਰਕੇ ਹੀ ਹਿਰਦੇ ਰੂਪੀ ਪੱਲੇ ਅੰਦਰ ਪੈਂਦਾ ਹੈ। ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਂ ਪਾਏ। ਗੁਰੂ ਜੀ ਕਹਿੰਦੇ ਜੋ ਵਾਹਿਗੁਰੂ ਨੂੰ ਭਾਉਂਦਾ ਹੈ ਸੋ ਥਾਂ ਪਾਏ ਲੈਂਦਾ ਹੈ। ਤਿੰਨਾਂ ਦੀ ਸੁਰਤ ਸੇਵਾ ਭਗਤੀ ਕਮਾਉਣੀ ਸਫਲ ਹੋ ਜਾਂਦੀ ਹੈ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹੇ ਮੇਰਿਆ ਮਨਾ, ਆਪਣੇ ਮਨ ਨੂੰ ਕਹੀਏ ਮੇਰਿਆ ਮਨਾ ਹਰ ਹਰ ਨਾਮ ਨੂੰ ਜਪ, ਜਿਹਦੇ ਸਿਮਰਨ ਨਾਲ ਸਦਾ ਦਿਨ ਰਾਤ ਤੈਨੂੰ ਸੁਖ ਹੋਵੇ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹੇ ਮੇਰੇ ਮਨ ਹਰ ਹਰ ਨਾਮ ਨੂੰ ਜਪ, ਜਿਹਦੇ ਸਿਮਰਨ ਦੁਆਰਾ ਸੰਪੂਰਨ ਮਨ ਤਨ ਦੇ ਪਾਪ ਸਭ ਲਹਿ ਜਾਣ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲਹਿ ਜਾਤੀ। ਹੇ ਮੇਰਿਆ ਮਨਾ ਹਰ ਹਰ ਨਾਮ ਦਾ ਜਪਣਾ ਕਰ, ਜਿਹਦੇ ਕਰਕੇ ਦਰਿੱਦਰ ਦੁੱਖ ਤ੍ਰਿਸ਼ਨਾ ਰੂਪੀ ਭੁੱਖੇ ਸੰਪੂਰਨ ਉਤਰ ਜਾਵਣ। ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ। ਹੇ ਮੇਰੇ ਮਨ ਹਰ ਹਰ ਨਾਮ ਦਾ ਜਪ ਕਰ, ਕਿਉਂਕਿ ਗੁਰਮੁਖਾਂ ਨੇ ਮੁਖ ਜਾਣ ਕੇ ਪ੍ਰੀਤ ਲਗਾਈ ਹੈ, ਭਾਵ ਗੁਰਮੁਖਾਂ ਦੁਆਰਾ ਪ੍ਰੀਤ ਉਸਦੇ ਨਾਲ ਲਾਈ ਜਾਂਦੀ ਹੈ। ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ। ਪਰੰਤੂ ਜਿਸ ਪੁਰਖ ਦੇ ਮਸਤਕ ਤੇ ਧੁਰੋਂ ਹੀ ਸੱਚੇ ਵਾਹਿਗੁਰੂ ਨੇ ਭਾਗ ਲਿਖਿਆ ਹੈ, ਤਿਸ ਦੇ ਮੁਖੋਂ ਸਤਿਗੁਰਾਂ ਦੁਆਰਾ ਨਾਮ ਜਪਾਉਣਾ ਕਰਦਾ ਹੈ। ਸਲੋਕ ਮਹਿਲਾ ਤੀਜਾ, ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਹੇ ਭਾਈ, ਜਿਨ੍ਹਾਂ ਨੇ ਸਤਿਗੁਰਾਂ ਨੂੰ ਨਹੀਂ ਸੇਵਿਆ, ਉਪਦੇਸ਼ ਦੁਆਰਾ ਵਿਚਾਰ ਨਹੀਂ ਕੀਤਾ, ਹਿਰਦੇ ਵਿੱਚ ਉਹਨਾਂ ਦੇ ਗਿਆਨ ਨਹੀਂ ਆਇਆ, ਜਿਸ ਕਰਕੇ ਸੰਸਾਰ ਅੰਦਰ ਉਹ ਇੱਕ ਮ੍ਰਿਤਕ ਦੀ ਸਮਾਨ ਹੀ ਹਨ। ਲੱਖ ਚੌਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ। 84 ਲੱਖ ਜੂਨੀਆਂ ਦੇ ਫੇਰ ਵਿੱਚ ਪਿਆ ਹੈ, ਜੰਮਦਾ ਮਰਦਾ ਖੁਆਰ ਹੁੰਦਾ ਹੈ। ਸੋ ਵਾਹਿਗੁਰੂ ਜਿਸ ਪੁਰਖ ਤੋਂ ਸਤਿਗੁਰਾਂ ਦੀ ਸੇਵਾ ਆਪ ਕਰਾਉਂਦਾ ਹੈ ਸੋ ਕਰਦਾ। ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸ਼ਬਦ ਸਿਉਂ ਤਿੰਨ ਸੱਚੀ ਸਦਾ ਲਿਵ ਹੋਏ। ਸਤਿਗੁਰਾਂ ਦੇ ਹਿਰਦੇ ਅੰਦਰ ਨਾਮ ਦਾ ਖਜ਼ਾਨਾ ਹੈ, ਪਰੰਤੂ ਸ਼ੁਭ ਕਰਮਾਂ ਕਰਕੇ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜੋ ਸੱਚੇ ਗੁਰਾਂ ਦੇ ਉਪਦੇਸ਼ ਸਾਥ ਰਤੇ ਹਨ, ਤਿੰਨਾਂ ਦੀ ਬਿਰਤੀ ਸਦਾ ਹੀ ਸੱਚੀ ਹੁੰਦੀ ਹੈ। ਨਾਨਕ ਜਿਸ ਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੈ ਸੋਏ। ਗੁਰੂ ਜੀ ਕਹਿੰਦੇ ਜਿਹਨੂੰ ਵਾਹਿਗੁਰੂ ਮਿਲਦਾ ਹੈ ਸੋ ਵਿਛੜਦਾ ਨਹੀਂ, ਉਹ ਸਹਿਜ ਹੀ ਪਰਮਾਤਮਾ ਵਿੱਚ ਸਮਾ ਜਾਂਦਾ ਹੈ। ਮਹਿਲਾ ਤੀਜਾ, ਕੋਈ ਪ੍ਰਪੰਚੀ ਪੁਰਖ ਆਪ ਨੂੰ ਭਗਤ ਕਹਾਉਂਦਾ ਸੀ, ਤਿਸ ਦਾ ਪ੍ਰਸੰਗ ਗੁਰੂ ਜੀ ਕੋਲ ਚੱਲਿਆ ਤਾਂ ਗੁਰੂ ਜੀ ਨੇ ਬਾਣੀ ਦੁਆਰਾ ਉਪਦੇਸ਼ ਕੀਤਾ, ਸੋ ਭਗਉਤੀ ਜੋ ਭਗਵੰਤ ਹੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਭਗਉਤੀ ਭਗਵੰਤ ਦਾ ਪਿਆਰਾ ਭਗਤ ਸੋਈ ਹੈ ਜੋ ਭਗਵੰਤ ਦੇ ਯਥਾਰਥ ਸਰੂਪ ਨੂੰ ਜਾਣਦਾ ਹੈ। ਗੁਰਾਂ ਦੀ ਕਿਰਪਾ ਦੁਆਰਾ ਆਪਣੇ ਯਥਾਰਥ ਸਰੂਪ ਨੂੰ ਪਛਾਨਣਾ ਕਰੀਏ। ਤਾਵਤ ਰਾਖੇ ਇਕਤ ਘਰ ਆਣੇ, ਜੀਵਤ ਮਰੇ ਹਰ ਨਾਮ ਵਖਾਣੇ। ਪਰ ਜੋ ਮਨ ਵਿਖਿਆਂ ਦੀ ਤਰਫ ਦੌੜਦਾ ਹੈ ਤਿਸ ਨੂੰ ਵੀ ਰੋਕ ਲਈਏ, ਏਕਦਾ ਦੇ ਘਰ ਵਿੱਚ ਲਿਆਈਏ। ਕਿਉਂਕਿ ਇੰਦਰੇ ਵਿਕਾਰਾਂ ਵੱਲ ਦੌੜ ਨੂੰ ਰੱਖਣੇ, ਮਨ ਨੂੰ ਸਥਿਤ ਕਰਨਾ, ਪਰਮੇਸ਼ਰ ਦੀ ਤਰਫ ਲਿਆਉਣਾ, ਇਹ ਅੰਤਰ ਮੁਖਤਾ ਹੈ। ਜੀਵਤ ਮਰੇ ਹਰ ਨਾਮ ਵਖਾਣੇ, ਐਸਾ ਭਗਉਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਜੀਉ ਭਾਉ ਤੋਂ ਰਹਿਤ ਹੋ ਕੇ ਵਾਹਿਗੁਰੂ ਦਾ ਨਾਮ ਉਚਾਰਨ ਕਰੇ, ਐਸਾ ਜੋ ਭਗਉਤੀਆ ਹੈ ਸੋ ਉੱਤਮ ਹੁੰਦਾ। ਗੁਰੂ ਜੀ ਕਹਿੰਦੇ ਸੋ ਵਾਹਿਗੁਰੂ ਵਿੱਚ ਸਮਾਵੇ ਭਾਵ ਕੇ ਅਭੇਦ ਹੋ ਜਾਂਦਾ। ਮਹਿਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਜੋ ਪੁਰਖ ਮਨ ਵਿੱਚ ਕਪਟ ਰੱਖੇ ਤੇ ਭਗਉਤੀਆ ਕਹਾਵੇ ਸੋ ਪਖੰਡੀ ਪਾਰ ਬ੍ਰਹਮ ਨੂੰ ਕਦੀ ਵੀ ਨਹੀਂ ਪਾ ਲਏਗਾ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੇ ਮਨ ਕੀ ਜੂਠ ਨਾ ਜਾਏ। ਕਿਉਂਕਿ ਪਰਪੁਰਖਾਂ ਦੀ ਨਿੰਦਿਆ ਕਰਕੇ ਹਿਰਦੇ ਵਿੱਚ ਮਲ ਪਾਪ ਲਗਾਉਂਦਾ ਹੈ, ਉਪਰੋਂ ਸਰੀਰ ਦੀ ਮੈਲ ਨੂੰ ਧੋਂਦਾ ਹੈ ਪਰੰਤੂ ਮਨ ਦੀ ਜੂਠ ਜਾਂਦੀ ਨਹੀਂ। ਭਾਵ ਕੇ ਹਿਰਦਾ ਜਲ ਕਰਕੇ ਸ਼ੁੱਧ ਨਹੀਂ ਹੁੰਦਾ। ਸਤਸੰਗਤ ਸਿਉਂ ਬਾਦ ਰਚਾਏ, ਅੰਧਨ ਦੁਖੀਆ ਦੂਜੇ ਭਾਏ ਰਚਾਏ। ਕਿਉਂਕਿ ਸਤਸੰਗ ਵਾ ਸਤਸੰਗੀ ਜਨਾਂ ਨਾਲ ਝਗੜੇ ਬਾਦ ਰਚਾਉਂਦਾ ਹੈ, ਸੋ ਪੁਰਖ ਰਾਤ ਦਿਨ ਦੁਖੀ ਹੀ ਰਹਿੰਦਾ ਹੈ। ਦਵੈਤ ਭਾਉ ਵਿੱਚ ਲਾਇਆ ਮਨ ਬੁੱਧੀ ਨੂੰ ਉਸਦਾ ਹੁੰਦਾ ਹੈ, ਭਾਵ ਕਿ ਆਪਣੇ ਮਨ ਔਰ ਬੁੱਧ ਨੂੰ ਦਵੈਤ ਭਾਉ ਵਿੱਚ ਲਾ ਕੇ ਰੱਖਣਾ ਕਰਦਾ ਹੈ। ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਵਾਹਿਗੁਰੂ ਨਾਮ ਨੂੰ ਚੇਤਦਾ ਨਹੀਂ, ਬਹੁਤ ਕਰਮ ਹੋਰ ਕਮਾਉਂਦਾ ਹੈ, ਜੋ ਪੂਰਬ ਕਰਮਾਂ ਦਾ ਲੇਖ ਹੈ ਸੋ ਇਹਦਾ ਮਿਟਿਆ ਨਹੀਂ ਜਾ ਰਿਹਾ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਗੁਰੂ ਜੀ ਕਹਿੰਦੇ ਸਤਿਗੁਰਾਂ ਦੀ ਸੇਵਾ ਕੀਤੀ ਤੋਂ ਬਿਨਾਂ ਮੋਖ ਦੀ ਪ੍ਰਾਪਤੀ ਨਹੀਂ ਹੁੰਦੀ। ਪੌੜੀ ਸਤਿਗੁਰ ਜਿਨੀ ਤੇ ਆਇਆ ਸੇ ਕੜ ਨਾ ਸਵਾਹੀ, ਸਤਿਗੁਰ ਜਿਨੀ ਤੇ ਆਇਆ ਸੇ ਤ੍ਰਿਪਤ ਅਗਾਹੀ। ਜਿਨ੍ਹਾਂ ਪੁਰਖਾਂ ਨੇ ਸਤਿਗੁਰੂ ਨੂੰ ਧਿਆਇਆ ਹੈ ਸੋ ਸਵਾਹੀ, ਸਵਾਹੀ ਤੋਂ ਭਾਵ ਸੰਪੂਰਨ ਪੁਰਖ ਵਾ ਸੰਪੂਰਨ ਇੰਦਰੀਆਂ ਨੂੰ ਕੜ ਭਾ ਵਸ ਕਰ ਲੈਂਦੇ ਹਨ, ਜਾਂ ਕਹਿ ਲਈਏ ਸਵੇਰੇ ਉੱਠ ਕੇ ਝੂਰਦੇ ਨਹੀਂ। ਸਰਬ ਦਾ ਕਾਲ ਉਹ ਕੜ ਤੋਂ ਭਾਵ ਝੂਰਨ ਦਾ ਤੋਂ ਛੁਟਕਾਰਾ ਪਾਉਂਦੇ ਨੇ। ਕਿਉਂਕਿ ਜਿਨ੍ਹਾਂ ਨੇ ਸਤਿਗੁਰਾਂ ਨੂੰ ਧਿਆਇਆ ਹੈ ਸੋ ਮਨ ਤਨ ਕਰਕੇ ਤ੍ਰਿਪਤ ਹੋਏ ਰਹਿੰਦੇ ਹਨ। ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ। ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ ਹੈ ਸੋ ਮਨ ਤਨ ਕਰਕੇ ਤ੍ਰਿਪਤ ਰਹਿੰਦੇ ਨੇ। ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ ਹੈ ਤਿਨ੍ਹਾਂ ਨੂੰ ਜਮ ਦਾ ਡਰ ਨਹੀਂ ਰਹਿੰਦਾ। ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤਿਨ ਐਥੇ ਉਥੇ ਮੁਖ ਉਜਲੇ ਹਰ ਦਰਗੇ ਪੈਂਦੇ ਜਾਹੀ। ਪਰੰਤੂ ਜਿਨ੍ਹਾਂ ਤੇ ਕਿਰਪਾ ਕਰਨ ਵਾਲਾ ਵਾਹਿਗੁਰੂ ਕਿਰਪਾਲ ਹੋਇਆ ਸੋ ਸਤਿਗੁਰੂ ਦੀ ਚਰਣੀ ਪੈਂਦੇ ਹਨ। ਤਿੰਨਾਂ ਪੁਰਖਾਂ ਨੇ ਇਸ ਲੋਕ ਪਰਲੋਕ ਅੰਦਰ ਆਪਣੇ ਮੁੱਖ ਉਜਲੇ ਕਰ ਲਏ ਵਾ ਮੁੱਖ ਉਜਲੇ ਹੁੰਦੇ ਹਨ। ਵਾਹਿਗੁਰੂ ਦੀ ਦਰਗਾਹ ਅੰਦਰ ਵੀ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਵਾ ਵਡਿਆਈ ਸਹਿਤ ਜਾਂਦੇ ਹਨ। ਸਲੋਕ ਮਹਿਲਾ ਦੂਜਾ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਜੋ ਸਿਰ ਸਾਈਂ ਮਾਲਕ ਵਾਹਿਗੁਰੂ ਦੇ ਅੱਗੇ ਨਾ ਨਿਵੇ ਉਹ ਸਿਰ ਉਤਾਰ ਦੇਈਏ ਤੇ ਭਲਾ ਹੈ। ਗੁਰੂ ਜੀ ਕਹਿੰਦੇ ਜੇ ਸਰੀਰ ਅੰਦਰ ਪਰਮਾਤਮਾ ਦਾ ਪ੍ਰੇਮ ਹੀ ਨਹੀਂ ਉਹ ਸਰੀਰ ਲੈ ਕੇ ਜਲਾ ਦੇਣਾ ਹੀ ਚੰਗਾ ਹੈ। ਮਹੱਲਾ ਪੰਜਵਾਂ ਮੁੰਡੋਂ ਭੁੱਲੀ ਨਾਨਕਾ ਫਿਰ ਜਨਮ ਹੋਈ ਆਸ ਕਸਤੂਰੀ ਕੈ ਭੋਲੜੇ ਗੰਦੇ ਡੁੰਮ ਪਈ ਆਸ। ਗੁਰੂ ਜੀ ਕਹਿ ਰਹੇ ਨੇ ਜੋ ਜੀਵ ਰੂਪੀ ਇਸਤਰੀ ਮੂਲੋਂ ਮੁੰਡੋਂ ਪਾ ਮੂਲ ਸਰੂਪ ਵਾਹਿਗੁਰੂ ਤੋਂ ਭੁੱਲ ਗਈ ਹੈ ਉਹ ਬਾਰੰਬਾਰ ਜਨਮ ਦੀ ਮਰਦੀ ਹੈ। ਜਿਸ ਤਰ੍ਹਾਂ ਮਿਰਗ ਕਸਤੂਰੀ ਦੇ ਭੁਲਾਵੇ ਵਿੱਚ ਕਿਸੇ ਗੰਦੇ ਡੁੰਮ ਵਿੱਚ ਜਾ ਪਵੇ ਤੇਵੇਂ ਕਸਤੂਰੀ ਰੂਪ ਸੁੱਖ ਦੇ ਭੁਲਾਵੇ ਕਰਕੇ ਜੀਵ ਬਿਖਿਆ ਰੂਪੀ ਮੈਲੇ ਖਾਤੇ ਵਿੱਚ ਪੈ ਗਿਆ। ਸੁਖ ਸਰੂਪ ਆਤਮ ਨੂੰ ਜਾਣਿਆ ਨਾ ਉਲਟਾ ਦੁੱਖ ਹੀ ਦੁੱਖ ਸਹੇੜ ਬੈਠਾ। ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਹੇ ਮੇਰੇ ਮਨ ਸੋ ਐਸਾ ਜੋ ਵਾਹਿਗੁਰੂ ਹੈ ਸੋ ਜੋ ਸਭ ਦੇ ਉੱਪਰ ਹੁਕਮ ਚਲਾ ਰਿਹਾ ਹੈ ਤਿਸ ਦਾ ਨਾਮ ਸਿਮਰਨਾ ਕਰੀਏ ਸਰੂਪ ਦਾ ਧਿਆਨ ਕਰੀਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ। ਹੇ ਮੇਰੇ ਮਨ ਸੋ ਐਸਾ ਵਾਹਿਗੁਰੂ ਦਾ ਜੋ ਨਾਮ ਹੈ ਜਪੀਏ ਜੋ ਅੰਤੀ ਅਵਸਰ ਅੰਤ ਵੇਲੇ ਵੀ ਛਡਾ ਲਊਗਾ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਹੇ ਮੇਰੇ ਮਨ ਐਸਾ ਵਾਹਿਗੁਰੂ ਨਾਮ ਜਪੀਏ ਜੋ ਮਨ ਦੀ ਤ੍ਰਿਸ਼ਨਾ ਰੂਪੀ ਸਭ ਭੁੱਖ ਗਵਾ ਦੇਵੇ। ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਸੋ ਨਾਮ ਵਡਭਾਗੀ ਗੁਰਮੁਖਾਂ ਨੇ ਜਪਿਆ ਹੈ ਤਿਸ ਨਾਮ ਨੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਭਾਵੇ ਕਿ ਉਹਨਾਂ ਦੀ ਸਭ ਨੇ ਸਰਨ ਲਈ ਹੈ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭਨਾ ਮੈਂ ਅੱਗੇ ਆਉਣ ਨਿਵਾਏ। ਗੁਰੂ ਜੀ ਕਹਿ ਰਹੇ ਨੇ ਸਭਨਾ ਤੋਂ ਵੱਡਾ ਜੋ ਨਾਮ ਹੈ ਤਿਸ ਨੂੰ ਅਰਾਧ ਕਿਉਂਕਿ ਸੰਪੂਰਨ ਪੁਰਖ ਨਾਮ ਨੇ ਆਪਣੇ ਅੱਗੇ ਲਿਆ ਨਿਵਾਏ ਹਨ। ਸਲੋਕ ਮਹਿਲਾ ਤੀਜਾ ਵੇਸ਼ ਕਰੇ ਕੁਰੂਪ ਕੁਲੱਖਣੀ ਮਨ ਖੋਟੇ ਕੂੜ ਯਾਰ ਬਨੌਟ ਦੇ ਭੇਖ ਕਰਦੀ ਹੈ ਅੰਦਰੋਂ ਕਰੂਪ ਦੰਭ ਕੁਟਲਪੁਣਾ ਕੁਲੱਖਣੀ ਮਾੜੇ ਲੱਖਣਾ ਵਾਲੀ ਹੈ। ਜਿਹਦੇ ਮਨ ਦੇ ਸੰਕਲਪ ਖੋਟੇ ਹਨ ਉਹ ਕੁੜਿਆਰ ਹੈ ਝੂਠੀ ਹੈ। ਫਿਰ ਕੇ ਭਾਣੇ ਨਾ ਚੱਲੇ ਹੁਕਮ ਕਰੇ ਗਵਾਰ ਵਾਹਿਗੁਰੂ ਪਰਮਾਤਮਾ ਦੀ ਆਗਿਆ ਵਿੱਚ ਨਹੀਂ ਚੱਲਦੀ ਮੂਰਖ ਗਵਾਰ ਹੁਕਮ ਕਰਦੀ ਹੈ। ਗੁਰ ਕੈ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਜੋ ਗੁਰਾਂ ਦੇ ਭਾਣੇ ਵਿੱਚ ਚੱਲਦੀ ਹੈ ਸੋ ਸਭ ਦੁੱਖਾਂ ਨੂੰ ਦੂਰ ਕਰਨ ਵਾਲੀ ਹੋ ਜਾਂਦੀ ਹੈ। ਜੇ ਸ਼ੰਕਾ ਹੋਏ ਕਿ ਸਭ ਕੋਈ ਭਾਣਾ ਮੰਨ ਕੇ ਕਿਉਂ ਨਹੀਂ ਸੁੱਖ ਪਾ ਲੈਂਦੇ ਤਾਂ ਕਹਿੰਦੇ ਲਿਖਿਆ ਮੇਟ ਨਾ ਸਕੀਏ ਜੋ ਧੁਰ ਲਿਖਿਆ ਕਰਤਾਰ। ਇਹ ਵੀ ਸੱਚ ਹੈ ਕਿ ਜੋ ਆਦਿ ਕਰਤਾਰ ਨੇ ਕਰਮੇ ਦੇ ਕਰਮਾਂ ਅਨੁਸਾਰ ਲਿਖਿਆ ਸੋ ਵੀ ਇਹਦਾ ਜਾਂ ਕਿਸੇ ਦਾ ਮੇਟਿਆ ਮੇਟਦਾ ਨਹੀਂ ਭਾਵ ਕੇ ਪੂਰਬਲੇ ਪਾਪ ਮਿਲਣ ਹੀ ਨਹੀਂ ਦਿੰਦੇ। ਪਤੀ ਪਰਮਾਤਮਾ ਦੀ ਪ੍ਰਤੀਤੀ ਕਿਵੇਂ ਹੋਵੇ ਤਾਂ ਕਹਿੰਦੇ ਮਨ ਤਨ ਸੌਂਪੈ ਕੰਤ ਕੋ ਸ਼ਬਦੇ ਧਰੇ ਪਿਆਰ ਬਿਨ ਨਾਵੈ ਕਿਨੇ ਨਾ ਪਾਇਓ ਦੇਖੋ ਹਿਰਦੈ ਵਿਚਾਰ। ਪਤੀ ਵਾਹਿਗੁਰੂ ਨੂੰ ਮਨ ਔਰ ਤਨ ਸੌਂਪ ਦੇਵੇ ਗੁਰੂ ਉਪਦੇਸ਼ ਦੇ ਨਾਲ ਪਿਆਰ ਧਾਰਨ ਕਰੇ ਨਾਮ ਤੋਂ ਬਿਨਾਂ ਕਿਸੇ ਨੇ ਤਿਸ ਪਤੀ ਵਾਹਿਗੁਰੂ ਨੂੰ ਨਹੀਂ ਪਾਇਆ ਹਿਰਦੇ ਵਿੱਚ ਭਾਵੇਂ ਕੋਈ ਵਿਚਾਰ ਕਰਕੇ ਵੀ ਦੇਖ ਲਵੋ। ਨਾਨਕ ਸਾ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣਹਾਰ। ਗੁਰੂ ਜੀ ਕਹਿ ਰਹੇ ਨੇ ਜੋ ਜੀਵ ਰੂਪੀ ਇਸਤਰੀ ਸਵਾਲਿਓ ਤੋਂ ਭਾਵ ਸੁੰਦਰ ਵਾ ਸਲਾਉਣ ਯੋਗ ਅਰਥਾਤ ਨੇਕ ਬਖਤ ਹੈ ਸ੍ਰੇਸ਼ਟ ਲੱਖਣਾ ਵਾਲੀ ਹੈ ਜੋ ਰਚਨਹਾਰ ਵਾਹਿਗੁਰੂ ਨੇ ਰਾਵੀ ਹੈ ਔਰ ਆਪਣੇ ਸੰਗ ਮੇਲੀ ਹੈ ਕਹਿ ਲਈਏ ਕਿ ਜੋ ਸੁੰਦਰ ਸਲਾਹੁਣੇ ਯੋਗ ਨੇਕ ਬਖਤ ਜੀਵ ਰੂਪ ਇਸਤਰੀ ਹੈ, ਉਸ ਨੂੰ ਵਾਹਿਗੁਰੂ ਪ੍ਰਭੂ ਪਰਮਾਤਮਾ ਰਚਨਹਾਰ ਨੇ ਆਪਣੇ ਸੰਗ ਮੇਲ ਲਿਆ ਵਾ ਮੇਲ ਲੈਂਦਾ ਹੈ। ਮਹਿਲਾ ਤੀਜਾ, ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੇ ਉਰਵਾਰ ਨਾ ਪਾਰ। ਮਾਇਆ ਦਾ ਮੋਹ ਤਾਂ ਭਾਈ ਬੜਾ ਸੰਘਣਾ ਹਨੇਰੇ ਦੀ ਤਰ੍ਹਾਂ ਹੈ, ਜਿਸ ਕਰਕੇ ਨਾ ਇਹਦਾ ਉਰਵਾਰ ਦਿਸਦਾ ਹੈ ਨਾ ਪਾਰ ਦਿਖਾਈ ਦਿੰਦਾ ਹੈ। ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ। ਜੋ ਮਨਮੁਖ ਅਗਿਆਨੀ ਹਨ ਸੋ ਅਤ ਦੁੱਖ ਹੀ ਪਾਉਂਦੇ ਨੇ। ਵਾਹਿਗੁਰੂ ਦਾ ਨਾਮ ਭੁਲਾ ਕੇ ਮੋਹ ਰੂਪੀ ਹਨੇਰੇ ਕਰਕੇ ਸੰਸਾਰ ਰੂਪੀ ਸਮੁੰਦਰ ਅੰਦਰ ਡੁੱਬ ਮਰਦੇ ਹਨ। ਭਲ ਕੇ ਉੱਠ ਬਹੁ ਕਰਮ ਕਮਾਵੈ ਦੂਜੇ ਭਾਏ ਪਿਆਰ। ਦਵੈਤ ਭਾਉ ਵਿਖੇ ਪਿਆਰ ਕਰਦੇ ਨੇ, ਨਿਤਾ ਪ੍ਰਤੀ ਉੱਠ ਕੇ ਦਵੈਤ ਭਾਵਨਾ ਵਾਲੇ ਬਹੁਤ ਕਰਮ ਕਮਾਉਂਦੇ ਹਨ। ਸਤਿਗੁਰ ਸੇਵ ਹੈ ਆਪਣਾ ਭਉ ਜਲ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰਧਾਰ। ਔਰ ਜੋ ਪੁਰਖ ਆਪਣਾ ਜੋ ਸਤਿਗੁਰੂ ਹੈ ਤਿਸ ਨੂੰ ਸੇਵਦੇ ਹਨ ਸੋ ਸੰਸਾਰ ਸਮੁੰਦਰ ਤੋਂ ਪਾਰ ਉਤਰਦੇ ਹਨ। ਗੁਰੂ ਜੀ ਕਹਿੰਦੇ ਸੱਚਾ ਨਾਮ ਹਿਰਦੇ ਵਿੱਚ ਧਾਰ ਕੇ ਗੁਰਮੁਖ ਸੱਚੇ ਵਾਹਿਗੁਰੂ ਵਿੱਚ ਸਮਾ ਜਾਣਾ ਕਰਦੇ ਹਨ। ਪੌੜੀ ਹਰ ਜਲ ਥਲ ਮਹੀ ਅਲ ਭਰਪੂਰ, ਦੂਜਾ ਨਾਹੇ ਕੋਏ। ਹਰ ਆਬੈ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ। ਹੇ ਭਾਈ ਵਾਹਿਗੁਰੂ ਜਲ ਥਲ ਪ੍ਰਿਥਵੀ ਆਕਾਸ਼ ਅੰਦਰ ਭਰਪੂਰ ਹੈ, ਤਿਸ ਤੋਂ ਬਿਨਾਂ ਦੂਜਾ ਕੋ ਨਹੀਂ। ਵਾਹਿਗੁਰੂ ਆਪ ਹੀ ਬੈਠ ਕੇ ਨਿਆਉ ਕਰਦਾ ਹੈ, ਜੋ ਝੂਠੇ ਨੇ ਸਭ ਨੂੰ ਮਾਰ ਕੇ ਸ੍ਰੇਸ਼ਟ ਪੁਰਖਾਂ ਨਾਲੋਂ ਵੱਖ ਕਰ ਦੇਣੇ ਕਰਦਾ ਹੈ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀਓਏ। ਸੱਚੇ ਪੁਰਖਾਂ ਨੂੰ ਵਡਿਆਈ ਦਿੰਦਾ ਹੈ ਵਾਹਿਗੁਰੂ, ਐਸਾ ਧਰਮ ਦਾ ਨਿਆਉ ਕਰਨਾ ਕਰਦਾ ਹੈ। ਸਭ ਹਰ ਕੀ ਕਰਹੋ ਉਸਤਤ ਜਿਨ ਗਰੀਬ ਅਨਾਥ ਰਾਖ ਲੀਓਏ। ਜਿਸ ਕਰਕੇ ਸਭ ਵਾਹਿਗੁਰੂ ਪਰਮਾਤਮਾ ਦੀ ਉਸਤਤੀ ਕਰੀਏ, ਜਿਨ੍ਹੇ ਗਰੀਬਾਂ ਅਨਾਥਾਂ ਨੂੰ ਵੀ ਰੱਖ ਲਿਆ ਵਾ ਰੱਖਦਾ ਹੈ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀਓਏ। ਧਰਮਾਤਮਾ ਪੁਰਖਾਂ ਦਾ ਜੈ ਜੈਕਾਰ ਕਰਨਾ ਹੋਇਆ ਹੈ, ਪਾਪੀ ਪੁਰਖਾਂ ਨੂੰ ਡੰਡ ਦੇਣਾ ਕੀਤਾ ਹੈ। ਸਲੋਕ ਮਹਿਲਾ ਤੀਜਾ, ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਫਿਰ ਛੋੜਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ। ਜੋ ਮਨਮੁਖ ਜੀਵ ਰੂਪੀ ਕੁਨਾਰ ਖੋਟੀ ਇਸਤਰੀ ਹੈ, ਕਾਮਣੀ ਕਾਮਨਾ ਸਹਿਤ ਖੋਟੇ ਲੱਖਣਾ ਵਾਲੀ ਹੈ, ਜਿਸਨੇ ਆਪਣਾ ਜੋ ਪਤੀ ਵਾਹਿਗੁਰੂ ਉਸਨੂੰ ਹਿਰਦੇ ਵਿੱਚੋਂ ਸਾਖੀ ਸਰੂਪ ਨੂੰ ਛੱਡ ਦਿੱਤਾ ਹੈ, ਭਾਵ ਕਿ ਉਸਨੂੰ ਨਹੀਂ ਜਪਦੀ। ਕਾਮਨਾ ਅਰਥ ਹੋਰ ਹੋਰ ਦੇਵੀ ਦੇਵਤਿਆਂ ਦੇ ਮੰਤਰਾਂ ਨਾਲ ਪਿਆਰ ਕਰਦੀ ਤੇ ਜਪਦੀ। ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ। ਨਾਨਕ ਬਿਨ ਨਾਵੇਂ ਕੁਰੂਪ ਕਸੋਹਣੀ ਪਰ ਹਰ ਛੋਡੀ ਪਤਾਰ। ਤ੍ਰਿਸ਼ਨਾ ਕਦੀ ਦੂਰ ਨਹੀਂ ਹੁੰਦੀ, ਤ੍ਰਿਸ਼ਨਾ ਅੱਗ ਵਿੱਚ ਜਲਦੀ ਹੋਈ ਪੁਕਾਰ ਕਰਦੀ ਹੈ। ਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵ ਰੂਪ ਇਸਤਰੀ ਤਨ ਮਨ ਕਰਕੇ ਕਰੂਪ ਹੈ, ਇਸ 'ਤੇ ਉਸ ਵਾਹਿਗੁਰੂ ਪਰਮਾਤਮਾ ਨੇ ਤਿਆਗ ਛੱਡੀ ਹੈ। ਮਹਿਲਾ ਤੀਜਾ, ਸ਼ਬਦ ਰਤੀ ਸੁਹਾਗਣੀ ਸਤਿਗੁਰ ਕਹਿ ਭਾਏ ਪਿਆਰ। ਜੋ ਗੁਰਾਂ ਦੇ ਉਪਦੇਸ਼ ਵਿੱਚ ਪ੍ਰੀਤ ਕਰਨ ਵਾਲੀ ਹੋਈ ਹੈ, ਸਤਿਗੁਰਾਂ ਦੇ ਨਾਲ ਪ੍ਰੇਮ ਕੀਤਾ ਹੈ, ਸੋ ਸੁਹਾਗਣੀ ਹੈ। ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ, ਕਿਉਂਕਿ ਜਿਨ੍ਹੇ ਸੱਚੇ ਉਪਦੇਸ਼ ਵਿੱਚ ਮਨ ਤਨ ਕਰਕੇ ਪ੍ਰੇਮ ਕੀਤਾ ਹੈ ਸੋ ਆਪਣੇ ਮਾਲਕ ਵਾਹਿਗੁਰੂ ਨੂੰ ਸਦਾ ਹੀ ਮਿਲਣਾ ਕਰਦੀ ਹੈ। ਅਤ ਸਵਾ ਲਿਓ ਸੁੰਦਰੀ ਸੋਭਾਵੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ। ਜੋ ਜੀਵ ਰੂਪ ਇਸਤਰੀ ਅਤਿ ਸਲਾਹੁਣ ਯੋਗ ਸੁੰਦਰ ਹੈ, ਸੋਭਾਵੰਤੀ ਭਾਵ ਸ਼ੁਭ ਗੁਣਾਂ ਵਾਲੀ ਹੈ, ਗੁਰੂ ਜੀ ਕਹਿੰਦੇ ਜੋ ਮੇਲਣ ਵਾਲੇ ਵਾਹਿਗੁਰੂ ਗੁਰੂ ਹਨ, ਤਿਨ੍ਹਾਂ ਨੇ ਨਾਮ ਦੇ ਨਾਲ ਮੇਲ ਕੇ ਉਸਨੂੰ ਸੁਹਾਗਣੀ ਬਣਾ ਦਿੱਤਾ ਹੈ। पौड़ी हर तेरी सब करहे उस्तत जिन फाथे काढ़िया हर तुदनु करे सब नमस्कार जिन पापै ते राखिया। हे वाहिगुरु सारे जीव तेरी उस्तत करदे ने जिस तुसा ने मोह रूपी जाल विच फसे जीवां नू कढ लिया। जिन्हां जीवां नू तू पापां तो रखिया है सो वाहिगुरु सब तेनू नमस्कार करदे ने। हर निमाणिया तू माण हर डाढ़ी हूं तू डाढ़िया हर अहंकारियां मार निवाए मन मुख मूड साध्या। हे वाहिगुरु तू निमाणिया नू माण देण वाला है। हे वाहिगुरु तू डाढ़िया तो डाढ़ा बलिया तो बली है। हे वाहिगुरु तू हंकारियां नू मार के निवा देंदा है मन मुख मूड़ा नू साध देंदा है। हर भगतां दे वडियाई गरीब अनाथिया हे वाहिगुरु हंकारियां नू साध के गरीब अनाथ भगतां नू वडियाई देण वाला एक तू ही है। सलोक महला तीजा सतगुर कै भाणै जो चले तिस वडियाई वड्डी होए। जो सतगुरां दे भाणे विच चले वा चलदा है पा भाणा मंदा है तिस दी वडियाई वड्डी हुंदी है। हर का नाम उत्तम मन वसे मेट ना सकै कोई क्योंकि वाहिगुरु दा उत्तम नाम तिस दे मन विच वसदा है तिस नू कोई मेट नहीं सकदा। किरपा करे जिस अपनी तिस कर्म प्राप्त होए नान कारण करते वस है गुरमुख बूझे कोए। जिदे ते वाहिगुरु अपनी किरपा करदा है तिस कर्म उत्तम भागा वाले नू ए प्राप्त हुंदा है। गुरु जी कहिंदे कारण माया महत्वाद करते वाहिगुरु दे सब वस है परंतु ए सब गल्लां नू कोई गुरमुख ही समझदा है। महला तीजा नानक हर नाम जिनी आराध्या आंदन हर लिवतार। गुरु जी कह रहे ने जिन्हां पुरखां ने रात दिन वाहिगुरु नाम नू आराधना कीता है तिन्हां दी बिरती वाहिगुरु विच इक टक लगी हुई तेल धारावत लगी रहिंदी। माया बंदी खसम कीतन अगे कमावै कार पूरे पूरा कर छोड़िया हुक्म सवारन हार। माया जो वाहिगुरु दी बंदी भाव दासी है तिन्हां ने अगे अधीन होके सेवा तिन्हां दे अगे अधीन होके सेवा कर दी है। पूरे गुरां ने ब्रह्म रूप कर दिता है वाहिगुरु दा हुक्म मना के सवारन वाले हन गुरु तिन्हां नूं हुक्म मनण दा की फल होया तां कहिंदे गुरप्रसादी जिन बुझिया तिन पाया मोख द्वार। गुरां दी किरपा करके जिन्हां ने हुक्म नूं समझाया तिन्हां ने मोख द्वार ज्ञान पाया। मनमुख हुक्म ना जाणनी तिन मारे जम जंदार और जो मनमुख हुक्म नूं जाणदे नहीं तिन्हां नूं जम जिंद दा वैरी मारना करदा है। गुरमुख जिनी आराध्या तिनी तरिया भौजल संसार। जिन्हां ने गुरां द्वारा वाहिगुरु नूं आराध्या है तिन्हां ने संसार समुंदर नूं तरिया है। सब औगुण गुणी मिटाया गुर आपे बख्शण हार। गुर बख्शण हार गुणी ने आप ही संपूर्ण औगुणा नू मिटाया है। पौड़ी हर की भगतां प्रतीत हर सब किश जानदा हर जेवड़ नाही कोई जान हर धर्म विचारदा। भगतां नू वाहिगुरु दी प्रतीत है कि वाहिगुरु परमात्मा सब कुछ जानदा है। हे भाई वाहिगुरु जिड्डा वड्डा कोई नहीं क्योंकि वाहिगुरु धर्म अधर्म नूं जान के विचारदा है। काड़ा अंदेसा क्यों कीजे जा नाही अधर्म मारदा सच्चा साहिब सच न्याओ पापी नर हारदा। जद अधर्म करके नहीं मारदा तद झोरा संसा क्यों करिए सच्चा साहिब है तिसदा सच्चा न्याय है। ਜਾਂ ਤੇ ਪਾਪੀ ਪੁਰਖ ਹਾਰਦੇ ਹਨ। ਸਲਾਹ ਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ, ਤਿਸ ਕਰਕੇ ਹੇ ਭਗਤ ਜਨੋ ਹੱਥ ਜੋੜ ਕੇ ਸਲਾਹੁਣਾ ਕਰੋ, ਕਿਉਂਕਿ ਵਾਹਿਗੁਰੂ ਭਗਤ ਜਨਾਂ ਨੂੰ ਤਾਰ ਲੈਂਦਾ ਹੈ। ਸਲੋਕ ਮਹਿਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰ ਧਾਰ। ਹੇ ਭਾਈ, ਮੇਰਾ ਮਨ ਚਾਹੁੰਦਾ ਹੈ ਕਿ ਮੈਂ ਆਪਣੇ ਪ੍ਰੀਤਮ ਦੇ ਨਾਲ ਮਿਲ ਰਹਾਂ, ਹਿਰਦੇ ਵਿੱਚ ਧਾਰਨ ਕਰ ਰੱਖਾਂ। ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ। ਸਦਾ ਸਦਾ ਤਿਸ ਪ੍ਰਭੂ ਨੂੰ ਮਨ ਤਨ ਕਰਕੇ ਪਿਆਰ ਕਰੂੰ ਔਰ ਸਲਾਹੁਣਾ ਕਰੂੰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਗੁਰੂ ਜੀ ਕਹਿੰਦੇ, ਜਿਸ ਜੀਵ ਰੂਪ ਇਸਤਰੀ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਤਿਸ ਨੂੰ ਮੇਲ ਲੈਂਦਾ ਹੈ, ਸੋ ਜੀਵ ਰੂਪ ਇਸਤਰੀ ਸੁਹਾਗਣਾ ਹੋ ਜਾਂਦੀ ਹੈ। ਮਹਿਲਾ ਤੀਜਾ। ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ, ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ। ਗੁਰਾਂ ਦੀ ਸੇਵਾ ਤੋਂ ਵਾਹਿਗੁਰੂ ਪਾਈਦਾ ਹੈ, ਪਰੰਤੂ ਜਿਹਦੇ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਸੋਈ ਸੇਵਾ ਕਰਦਾ ਹੈ। ਤਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ ਹੈ ਸੋ ਪੁਰਖ ਮਨੁੱਖ ਤੋਂ ਦੇਵਤੇ ਹੋਏ ਵਾ ਹੋ ਜਾਂਦੇ ਹਨ। ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ। ਜਿਨ੍ਹਾਂ ਨੇ ਹੰਕਾਰ ਨੂੰ ਮਾਰਿਆ ਹੈ ਤਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ, ਗੁਰਾਂ ਦਾ ਸ਼ਬਦ ਧਾਰਨ ਕਰਕੇ ਉਹ ਤਰ ਗਏ ਹਨ। ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ। ਗੁਰੂ ਜੀ ਕਹਿੰਦੇ, ਜਿਨ੍ਹਾਂ ਤੇ ਵਾਹਿਗੁਰੂ ਆਪਣੀ ਕਿਰਪਾ ਕਰਦਾ ਹੈ ਸੋ ਪੁਰਖ ਸਹਿਜ ਬ੍ਰਹਮ ਵਿੱਚ ਮਿਲੇ ਹਨ। ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਨ। ਹੇ ਭਾਈ, ਵਾਹਿਗੁਰੂ ਨੇ ਆਪਣੀ ਭਗਤੀ ਕਰਾ ਕੇ ਵਡਿਆਈ ਵਿਖਾਲੀ ਹੈ, ਆਪ ਹੀ ਜਗਿਆਸੂ ਹੋ ਕੇ ਸੇਵਾ ਕੀਤੀ ਹੈ, ਗੁਰੂ ਰੂਪ ਹੋ ਕੇ ਆਪ ਹੀ ਪ੍ਰਤੀਤ ਕਰਦਾ ਹੈ। ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲਿਆਂ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਆਂ। ਵਾਹਿਗੁਰੂ ਆਪਣੇ ਭਗਤਾਂ ਨੂੰ ਆਨੰਦ ਦਿੰਦਾ ਹੈ, ਸਥਿਤੀ ਕਰਕੇ ਘਰ ਸਰੂਪ ਵਿੱਚ ਬਿਠਾਉਂਦਾ, ਭੇਦ ਕਰ ਲੈਂਦਾ ਹੈ, ਪਾਪੀਆਂ ਨੂੰ ਥਿਰ ਰਹਿਣ ਨਹੀਂ ਦਿੰਦਾ, ਚੁਣ ਕੇ ਨਰਕ ਘੋਰ ਵਿੱਚ ਪਾ ਦਿੰਦਾ ਹੈ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ। ਵਾਹਿਗੁਰੂ ਭਗਤਾਂ ਨੂੰ ਪਿਆਰ ਦਿੰਦਾ ਹੈ, ਹਰ ਪਾਪ ਕਰਕੇ ਨਿਸਤਾਰਾ ਕਰਦਾ ਹੈ। ਸਲੋਕ ਮਹਿਲਾ ਪਹਿਲਾ। ਕਹਿੰਦੇ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਬਾਲੇ ਮਰਦਾਨੇ ਸਹਿਤ ਹਰਿਦੁਆਰ ਜਦ ਗਏ, ਤਿੱਥੇ ਬ੍ਰਾਹਮਣ ਇਸ਼ਨਾਨ ਜਿੱਥੇ ਕਰ ਰਹੇ ਸੀ, ਸੂਰਜ ਵੱਲ ਨੂੰ ਜਲ ਸੁੱਟ ਰਹੇ ਸੀ, ਦੇ ਰਹੇ ਸੀ। ਗੁਰੂ ਜੀ ਥੋੜ੍ਹਾ ਵਿਥਤੇ ਹੋ ਕੇ ਪੱਛਮ ਦੀ ਤਰਫ ਜਲ ਸਿੰਚਣ ਲੱਗ ਗਏ, ਸੁੱਟਣ ਲੱਗ ਪਏ। ਲੋਕਾਂ ਨੇ ਦੇਖ ਕੇ ਬੜੀ ਹੈਰਾਨੀ ਜਤਾਈ, ਪੁੱਛਿਆ ਕਿ ਮਹਾਰਾਜ, ਇਸ ਤਰਫ ਨਹੀਂ ਦੂਜੀ ਤਰਫ ਪਾਣੀ ਸਿੰਚੋ। ਗੁਰੂ ਜੀ ਨੇ ਕਿਹਾ ਕਿ ਭਾਈ, ਅਸੀਂ ਤਾਂ ਇਸ ਤਰਫ ਹੀ ਪਾਣੀ ਸਿੰਜਣਾ ਹੈ, ਕਿਉਂਕਿ ਸਾਨੂੰ ਆਪਣੇ ਵਤਨ ਤੋਂ ਚੱਲਿਆਂ ਦੇਰ ਹੋ ਗਈ, ਖੇਤੀ ਸੁੱਕ ਰਹੀ ਹੋਵੇਗੀ ਅਤੇ ਇਸ ਨੂੰ ਜਲ ਦੇ ਰਹੇ ਹਾਂ। ਬ੍ਰਾਹਮਣਾਂ ਨੇ ਕਿਹਾ ਹੱਸ ਕੇ ਕਿ ਮਹਾਰਾਜ, ਕੂਹਾਂ ਦੂਰ ਖੇਤੀ ਹੈ ਤੁਹਾਡੀ, ਪੰਜਾਬ ਦੇ ਅੰਦਰ ਕਿਵੇਂ ਉੱਥੇ ਪਾਣੀ ਪਹੁੰਚੂ। ਗੁਰੂ ਜੀ ਨੇ ਕਿਹਾ, ਇਹ ਤਾਂ ਬਹੁਤੀ ਦੂਰ ਨਹੀਂ ਹਰਿਦੁਆਰ ਤੋਂ ਕਰਤਾਰਪੁਰ, ਪਰ ਤੁਸੀਂ ਪਾਣੀ ਜੋ ਦੇ ਰਹੇ ਹੋ ਕਿਹਨਾਂ ਨੂੰ ਦੇ ਰਹੇ? ਆਖਿਆ, ਪਿਤਰਾਂ ਨੂੰ ਦੇ ਰਹੇ ਹਾਂ, ਸੂਰਜ ਨੂੰ ਦੇ ਰਹੇ। ਗੁਰੂ ਜੀ ਕਹਿੰਦੇ, ਸੂਰਜ ਤਾਂ ਇੱਥੋਂ ਬਹੁਤ ਦੂਰ ਹੈ, ਲੱਖਾਂ ਹੀ ਯੋਜਨ ਹੋਊਗਾ, ਜੇ ਉਸ ਤੱਕ ਤੁਹਾਡਾ ਪਾਣੀ ਪਹੁੰਚ ਸਕਦਾ ਹੈ ਤਾਂ ਸਾਡੇ ਖੇਤਾਂ ਵਿੱਚ ਵੀ ਪਹੁੰਚ ਜਾਊਗਾ। ਇਸ ਤਰ੍ਹਾਂ ਅਨੇਕ ਪ੍ਰਕਾਰ ਦੀ ਚਰਚਾ ਉਹਨਾਂ ਨੇ ਕੀਤੀ, ਆਖਰ ਗੁਰੂ ਜੀ ਦੇ ਚਰਨੀ ਲੱਗੇ, ਗੁਰੂ ਜੀ ਨੂੰ ਨਿਆਉਂਦਾ ਕੀਆ। ਨਿਉਂਦਾ ਕਰਨਾ ਕੀਤਾ ਕਿ ਮਹਾਰਾਜ ਅੱਜ ਸਾਡੇ ਨਾਲ ਭੋਜਨ ਛਕੋ। ਜਦ ਗੁਰੂ ਜੀ ਪ੍ਰਸ਼ਾਦ ਛਕਣ ਬੈਠੇ, ਬ੍ਰਾਹਮਣਾਂ ਨੇ ਇੱਕ ਕਾਰ ਖਿੱਚ ਲਈ। ਗੁਰੂ ਜੀ ਨੇ ਕਾਰ ਦੇ ਅੰਦਰ ਜਦ ਪੈਰ ਰੱਖਿਆ ਤਾਂ ਤਦ ਬ੍ਰਾਹਮਣ ਉੱਠ ਖੜੋਤੇ ਕਿ ਮਹਾਰਾਜ ਤੁਸੀਂ ਸਾਡਾ ਚੌਂਕਾ ਭ੍ਰਸ਼ਟ ਕਰ ਦਿੱਤਾ ਹੈ। ਸਤਿਗੁਰੂ ਜੀ ਨੇ ਫਿਰ ਉਹਨਾਂ ਨੂੰ ਬਾਣੀ ਦੁਆਰਾ ਉਪਦੇਸ਼ ਕਰਨਾ ਕੀਤਾ। ਕਬੁੱਧ ਡੁੰਮਣੀ ਕੁਦਯਾ ਕਸਾਇਣ ਪਰ ਨਿੰਦਾ ਕਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚੌਰੇ ਬੈਠੀਆਂ ਨਾਲ। ਇਹ ਬ੍ਰਹਮਣੋ, ਖੋਟੀ ਜਿਹੜੀ ਮਤ ਹੈ ਇਹੀ ਡੂਮਣੀ ਹੈ, ਔਰ ਜੋ ਉਹ ਕਰੂਰਤਾ ਹੈ ਕੁਦਯਾ ਸੋ ਕਸੈਣ ਹੈ। ਜੋ ਪਰ ਪੁਰਖਾਂ ਦੀ ਖਾਸ ਤੌਰ ਤੇ ਨਿੰਦਿਆ ਕਰਨੀ ਹੈ ਇਹੀ ਚੂੜੀ ਹੈ, ਕ੍ਰੋਧ ਰੂਪੀ ਬਿਰਤੀ ਚੰਡਾਲਣੀ ਹੈ। ਸੋ ਇਸ ਪ੍ਰਕਾਰ ਇਹ ਲਕੀਰਾਂ ਕੱਢਣ ਦੇ ਨਾਲ ਕੀ ਹੋ ਜਾਊਗਾ, ਜਦੋਂ ਇਹ ਚਾਰੇ ਹੀ ਤੁਹਾਡੇ ਅੰਦਰ ਬੈਠੀਆਂ ਹੋਈਆਂ ਹਨ। ਪ੍ਰਸ਼ਨ ਹੋਇਆ ਕਿ ਮਹਾਰਾਜ ਸਾਡੀ ਕਾਰ ਆਦਿ ਦਾ ਤਾਂ ਆਪਨੇ ਨਿਖੇਧ ਕਰ ਦਿੱਤਾ ਕਿ ਇਹ ਸਭ ਕੁਝ ਵਿਅਰਥ ਹੈ, ਹੁਣ ਕਿਰਪਾ ਕਰਕੇ ਇਹ ਵੀ ਦੱਸੋ ਕਿ ਕਾਰ ਕਿਹੋ ਜਿਹੀ ਹੋਣੀ ਚਾਹੀਦੀ ਹੈ। ਗੁਰੂ ਜੀ ਕਹਿੰਦੇ, ਸੱਚ ਸੰਜਮ ਕਰਨੀ ਕਾਰਾਂ ਨਹਾਵਣ ਨਾਉ ਜਪੇਹੀ ਨਾਨਕ ਅੱਗੇ ਊਤਮ ਸਹੀ ਜੇ ਪਾਪਾਂ ਪੰਧ ਨਾ ਦੇਹੀ। ਸੱਚ ਬੋਲਣ ਰੂਪੀ ਸੰਜਮ, ਕਰਨੀ ਰੂਪੀ ਕਾਰਾਂ, ਨਾਮ ਦਾ ਜਪਣਾ ਇਹੀ ਇਸ਼ਨਾਨ। ਗੁਰੂ ਜੀ ਕਹਿ ਰਹੇ ਪ੍ਰਲੋਕ ਵਿੱਚ ਉੱਤਮ ਸੋਈ ਹੈ ਜੋ ਪੁਰਖ ਪਾਪਾਂ ਦੀ ਸਿੱਖਿਆ ਨਾ ਦਿੰਦਾ ਹੈ ਨਾ ਲੈਂਦਾ ਹੈ। ਪੰਧ ਫਾਰਸੀ ਦਾ ਅਰਥ ਹੈ, ਪਾਪਾਂ ਦੇ ਰਾਹ 'ਤੇ ਪੈਰ ਨਹੀਂ ਧਰਦਾ। ਜਦ ਇਸ ਤਰ੍ਹਾਂ ਗੁਰੂ ਜੀ ਦੇ ਬਚਨ ਸੁਣੇ ਤਾਂ ਪੰਡਿਤ ਸਿੱਖ ਹੋਏ। ਮਰਦਾਨੇ ਨੇ ਕਿਹਾ ਕਿ ਗੁਰੂ ਜੀ, ਕਿਰਪਾ ਕਰਕੇ ਇਹਨਾਂ ਬਗਲਿਆਂ ਨੂੰ ਹੰਸ ਕਰ ਦਿਉ। ਆਪ ਦੀ ਕਿਰਪਾ ਨਾਲ ਹੰਸ ਹੋ ਗਏ। ਤਾਂ ਗੁਰੂ ਜੀ ਕਹਿੰਦੇ, ਮਹਿਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ। ਜਿਹਦੇ 'ਤੇ ਵਾਹਿਗੁਰੂ ਮਰਦਾਨਾ ਜੀ ਆਪਣੀ ਕਿਰਪਾ ਕਰਦਾ ਹੈ, ਦ੍ਰਿਸ਼ਟੀ ਕਰਦਾ ਹੈ, ਸੋ ਕੀ ਹੰਸ ਤੇ ਕੀ ਬਗਲਾ, ਕੀ ਬ੍ਰਹਿਮਣ ਤੇ ਕੀ ਸ਼ੂਦਰ। ਜੇ ਤਿਸ ਵਾਹਿਗੁਰੂ ਨੂੰ ਭਾ ਜਾਏ ਉਹ ਤਾਂ ਕਾਵਾਂ ਨੂੰ ਵੀ ਹੰਸ ਕਰ ਦਿੰਦਾ ਹੈ, ਭਾਵ ਕਿ ਚੰਡਾਲਾਂ ਨੂੰ ਵੀ ਬ੍ਰਹਿਮਣ ਬਣਾ ਦਿੰਦਾ ਹੈ, ਬਗਲਿਆਂ ਨੂੰ ਵੀ ਹੰਸ ਕਰ ਦਿੰਦਾ। ਉਹਨੂੰ ਭਾ ਜਾਵੇ ਤਾਂ ਹੰਸ, ਕਾਂ ਤੋਂ ਹੰਸ ਕਰਨਾ ਕੀ ਵੱਡੀ ਗੱਲ ਹੈ। ਪਾਪ ਖੰਡੀ ਦੇ ਉੱਪਰ ਉਹਦੀ ਉੱਤਮ ਕਿਰਿਆ ਹੋ ਜਾਵੇ ਉਸਨੂੰ ਵੀ ਸੱਚਾ ਸੰਤ ਬਣਾ ਦੇਣਾ ਕਰਦਾ ਹੈ। ਅਚਰਜ ਹੈ, ਪਰਮੇਸ਼ਰ ਚਾਹੇ ਤਾਂ ਮੰਦ ਕਰਮੀ ਪੁਰਖਾਂ ਨੂੰ ਵੀ ਉੱਤਮ ਕਰ ਲਏ। ਮਰਦਾਨਾ ਜੀ, ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ। ਜੋ ਕੰਮ ਕਰਨਾ ਚਾਹੀਏ, ਭਾਵ ਜਦੋਂ ਕਰਮ ਕਰਨਾ ਚਾਹੀਦਾ ਤਾਂ ਵਾਹਿਗੁਰੂ ਦੇ ਕੋਲ ਕਥਨ ਕਰੀਏ, ਭਾਵ ਕਿ ਵਾਹਿਗੁਰੂ ਅੱਗੇ ਅਰਦਾਸ ਕਰ ਲਈਏ ਕਿ ਇਹ ਵਾਹਿਗੁਰੂ ਇਹ ਕਾਰਜ ਸਵਾਰ ਦੇਣਾ, ਸਤਿਗੁਰਾਂ ਦੀ ਸੱਚੀ ਸਿੱਖਿਆ ਹੈ, ਸੱਚਾ ਉਪਦੇਸ਼ ਹੈ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਸੰਤਾਂ ਦੇ ਸੰਗ ਨਾਮ ਰੂਪੀ ਅੰਮ੍ਰਿਤ ਦਾ ਜੋ ਖਜ਼ਾਨਾ ਹੈ ਤਿਸ ਨੂੰ ਤਿੰਨਾਂ ਦੁਆਰਾ ਚਖੀਦਾ ਹੈ, ਭਾਵ ਕਿ ਨਾਮ ਜਪਣਾ ਕਰੀਏ। ਇਸ ਤਰ੍ਹਾਂ ਬੇਨਤੀ ਕਰੀਏ, ਹੇ ਵਾਹਿਗੁਰੂ ਭੈ ਦੇ ਨਾਸ ਕਰਨ ਵਾਲੇ ਦਿਆਲੂ ਪਰਮਾਤਮਾ, ਮੈਂ ਦਾਸ ਦੀ ਪਤ ਰੱਖ ਲਈਏ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਗੁਰੂ ਜੀ ਕਹਿ ਰਹੇ ਨੇ ਤਿਸ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ, ਪ੍ਰਭੂ ਜੋ ਅਲਖ ਹੈ ਤਿਸ ਨੂੰ ਲਖੀਏ, ਅਰਥਾਤ ਕੇ ਜਾਣ ਲੈਣਾ ਕਰੀਏ। ਸਲੋਕ ਮਹੱਲਾ ਤੀਜਾ, ਜੀਉ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ, ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾ ਤਾਰ। ਹੇ ਭਾਈ ਜੀ, ਔਰ ਸਰੀਰ ਸਭ ਤਿਸ ਵਾਹਿਗੁਰੂ ਦਾ ਹੈ ਜੋ ਸਭ ਨੂੰ ਆਸਰਾ ਦੇਣ ਵਾਲਾ ਹੈ। ਗੁਰੂ ਜੀ ਕਹਿ ਰਹੇ ਨੇ ਐਸੇ ਨਿਤ ਸਰੂਪ ਵਾਹਿਗੁਰੂ ਦੀ ਗੁਰਾਂ ਦੁਆਰਾ ਆਰਾਧਨਾ ਕਰੀਏ, ਜੋ ਸਦਾ ਕਾਲ ਦਾਤਾਂ ਦੇਣ ਵਾਲਾ ਹੈ। ਹਉਂ ਬਲਿਹਾਰੀ ਤਿੰਨ ਕਉ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜਿਨ੍ਹਾਂ ਪੁਰਖਾਂ ਨੇ ਵਾਹਿਗੁਰੂ ਨਿਰੰਕਾਰ ਨੂੰ ਧਿਆਇਆ ਹੈ, ਤਿੰਨਾਂ ਤੋਂ ਬਲਿਹਾਰ ਜਾਣਾ ਕਰਦਾ ਹਾਂ, ਤਿੰਨਾਂ ਤੋਂ ਬਲਿਹਾਰ ਜਾਈਏ, ਉਹਨਾਂ ਪੁਰਖਾਂ ਦੇ ਮੁਖ ਸਦਾ ਹੀ ਉਜਲੇ ਹਨ, ਉਹਨਾਂ ਨੂੰ ਸਾਰਾ ਜਗਤ ਨਮਸਕਾਰ ਕਰਦਾ ਹੈ। ਮਹਿਲਾ ਤੀਜਾ, ਸਤਿਗੁਰ ਮਿਲੇ ਉਲਟੀ ਭਈ, ਨਵਨਿਧ ਖਰਚਿਓ ਖਾਓ। ਜਿਨ੍ਹਾਂ ਨੂੰ ਸਤਿਗੁਰੂ ਮਿਲੇ ਨੇ ਤਿੰਨਾਂ ਦੀ ਬਿਰਤੀ ਸੰਸਾਰ ਵੱਲੋਂ ਉਲਟ ਗਈ ਹੈ। ਕੀ ਲਾਭ ਹੋਇਆ ਹੈ ਤਾਂ ਕਹਿੰਦੇ ਪ੍ਰਤੱਖ ਨੌ ਨਿਧੀਆਂ ਖਰਚ ਦੇ ਖਾਂਦੇ ਨੌਦਾ ਭਗਤੀ ਪ੍ਰਾਪਤ ਹੋਈ ਹੈ। ਆਪ ਭਗਤੀ ਕਰਦੇ ਨੇ, ਦੂਜਿਆਂ ਤੋਂ ਭਗਤੀ ਕਰਾਉਂਦੇ ਨੇ। ਅਠਾਰ ਹੈ ਸਿੱਧੀ ਪਿੱਛੇ ਲੱਗੀਆਂ, ਫਿਰ ਨਿਜ ਕਰ ਵਸੇ ਨਿਜ ਥਾਂਏ। ਤਿੰਨਾਂ ਦੇ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ। ਨਿਜ ਥਾਈ ਜੋ ਪਰਮੇਸ਼ਰ ਹੈ, ਜਿਸ ਦੇ ਸਰਬ ਸਥਾਨ ਆਪਣੇ ਹਨ, ਆਪਣਾ ਸਰੂਪ ਤਿਸ ਵਿੱਚ ਵਸਣਾ ਕੀਤਾ ਹੈ। ਆਪਣਾ ਜੋ ਹਿਰਦਾ ਹੈ, ਤਿਸ ਵਿਖੇ ਜੋ ਸਰੂਪ ਹੈ, ਤਿਸ ਵਿੱਚ ਵਸੇ ਹਨ। ਅਨਹਦ ਧੁਨੀ ਸਦ ਵੱਜ ਦੇ ਉਨ ਮਨ ਹਰ ਲਿਵਲਾਏ। ਅਨਹਦ ਇੱਕ ਰਸ ਸ਼ਬਦ ਨਿਤ ਹੀ ਉਹਨਾਂ ਦੇ ਮੁਖੋਂ ਪ੍ਰਗਟ ਹੁੰਦਾ ਹੈ। ਤੁਰਿਆ ਰੂਪ ਵਾਹਿਗੁਰੂ ਵਿੱਚ ਬਿਰਤੀ ਲਾਈ ਰੱਖਦੇ ਨੇ। ਉਹਨਾਂ ਦਾ ਮਨ ਸੰਸਾਰ ਦੀ ਤਰਫੋਂ ਉਲਟ ਕੇ ਵਾਹਿਗੁਰੂ ਵਿੱਚ ਬਿਰਤੀ ਲਗਾਉਣੀ ਕਰਦਾ ਹੈ। ਨਾਨਕ ਹਰ ਭਗਤ ਤਿੰਨਾਂ ਕੇ ਮਨ ਵਸੇ, ਜਿਨ ਮਸਤਕ ਲਿਖਿਆ ਧੁਰ ਪਾਏ। ਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮਸਤਕ ਤੇ ਧੁਰੋਂ ਹੀ ਲੇਖ ਪਿਆ ਹੈ, ਤਿੰਨਾਂ ਦੇ ਮਨ ਵਿੱਚ ਵਾਹਿਗੁਰੂ ਦੀ ਭਗਤੀ ਵਸਦੀ ਹੈ। ਪੌੜੀ ਹੋਂ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਮੈਂ ਹਰ ਪ੍ਰਭੂ ਪਰਮਾਤਮਾ ਦਾ ਜਸ ਕਰਨ ਵਾਲਾ ਢਾਡੀ, ਵਾਹਿਗੁਰੂ ਦੇ ਦਰ ਸਤਸੰਗਤ ਵਿੱਚ ਆਇਆ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਪਾ ਵਾਹਿਗੁਰੂ ਜੋ ਸਭ ਦਾ ਆਤਮ ਰੂਪ ਹੈ, ਤਿਸ ਨੇ ਮੇਰੀ ਪੁਕਾਰ ਸੁਣੀ। ਸਤਸੰਗ ਅੰਦਰ ਜੋ ਗੁਰੂ ਰੂਪੀ ਹੋ ਰਿਹਾ ਸੀ, ਪੁਕਾਰ ਸੁਣ ਕੇ ਮੈਨੂੰ ਅੰਦਰ ਬੁਲਾਇਆ, ਭਾਵ ਆਦਰ ਦੇਣਾ ਕੀਤਾ। ਹਰ ਪੁੱਛਿਆ ਢਾਡੀ ਸਦ ਕੈ, ਕਿਤ ਅਰਥ ਤੂੰ ਆਇਆ। ਮੈਂ ਢਾਡੀ ਨੂੰ ਵਾਹਿਗੁਰੂ ਨੇ ਆਪਣੇ ਨੇੜੇ ਬੁਲਾ ਕੇ ਪੁੱਛਿਆ, ਪ੍ਰਤੱਖ ਪੁੱਛਿਆ ਕਿ ਕਿਸ ਅਰਥ ਵਾਸਤੇ ਆਇਆ ਤੂੰ ਸਾਡੇ ਪਾਸ। ਭਾਵੇ ਕਿ ਜੋ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਹਨ, ਇਹਨਾਂ ਵਿੱਚੋਂ ਤੂੰ ਕੀ ਚਾਹੁੰਦਾ ਹੈ? ਤਾਂ ਕਹਿੰਦੇ ਨਿਤ ਦੇਵੋ ਦਾਨ ਦਿਆਲ, ਪ੍ਰਭ ਹਰ ਨਾਮ ਧਿਆਇਆ। ਹੇ ਦਿਆਲ ਪ੍ਰਭੂ, ਮੈਨੂੰ ਨਿਤਾ ਪ੍ਰਤੀ ਦਾਨ ਦਿਓ, ਜੋ ਮੈਂ ਤੇਰੇ ਨਾਮ ਨੂੰ ਧਿਆਉਣਾ ਕਰੂੰ। ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪੈ ਨਾਇਆ ਸੁਧ। ਗੁਰੂ ਜੀ ਕਹਿੰਦੇ ਇਸ ਤਰ੍ਹਾਂ ਬੇਨਤੀ ਦਾਤੇ ਨੇ ਸੁਣ ਕੇ ਹਰ ਪ੍ਰਕਾਰ ਕਰਕੇ ਆਪਣਾ ਨਾਮ ਜਪਾਇਆ, ਔਰ ਵਾਹਿਗੁਰੂ ਨੇ ਆਪਣੀ ਖੁਸ਼ੀ ਕਰਕੇ ਪ੍ਰੇਮ ਰੂਪੀ ਪੁਸ਼ਾਕਾ ਪਹਿਰਾਉਣਾ ਕੀਤਾ। ਸੁਧ ਦਾ ਅਰਥ ਇੰਜ ਮੰਨਿਆ ਜਾਂਦਾ ਹੈ ਕਿ ਜਿੱਥੇ ਪਦ ਹੋਵੇ ਤਿੱਥੇ ਸਮਝਣਾ ਹੈ ਕਿ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਸੀ ਕਿ ਵਾਰ ਕਰਮ ਪੂਰਵਕ ਹੈ, ਇਸ ਪ੍ਰਕਾਰ ਲਿਖ ਦਿਓ। ਜਦ ਉਹਨਾਂ ਨੇ ਲਿਖ ਕੇ ਗੁਰੂ ਜੀ ਦੇ ਅੱਗੇ ਰੱਖ ਦਿੱਤੀ ਤਾਂ ਗੁਰੂ ਜੀ ਨੇ ਲਿਖ ਦਿੱਤਾ ਸੁਧ ਹੈ। ਦੂਜਾ ਇੰਜ ਵਿਚਾਰਵਾਨਾਂ ਦਾ ਖਿਆਲ ਹੈ ਕਿ ਜਿੱਥੇ ਸੁਧ ਕੀਚੇ ਵਾਰ ਦੇ ਪਿੱਛੇ ਲਿਖਿਆ ਹੈ, ਤਿੱਥੇ ਇਸ ਤਰ੍ਹਾਂ ਸਮਝਣਾ ਹੈ ਕਿ ਮਹਾਰਾਜ ਨੇ ਆਪ ਵਾਰ ਦੇ ਸਲੋਕ ਇਕੱਤਰ ਕਰਕੇ ਲਿਖੇ। ਸੋ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਧਿਆਨ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਸੁਧ ਕਰੀਏ, ਜਿਸ 'ਤੇ ਕੁਝ ਵੀ ਨਹੀਂ ਸਮਝਣਾ ਕਿ ਵਾਰ ਪਹਿਲੇ ਹੀ ਇਸ ਪ੍ਰਕਾਰ ਸੀ। ਨਿਤ ਦੇਵੋ ਦਾਨ ਦਿਆਲ, ਪ੍ਰਭ ਹਰ ਨਾਮ ਧਿਆਇਆ। ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ।